एक ओंकार सतनाम करता पुरख निर्भाव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। वह गुरु गोविंद हुए प्रगटया दसवें अवतारा जिन अलख अपार निरंजना जपियो करतारा निज पंथ चलायो खालसा तर तेज करारा सिर केस तार गह खड़ग को सब दुष्ट पशारा तद कुदे सिंह पुचंगिये नीलंबर तारा तिन आगे कोई न ठहरियो पागे सरदारा वाहो वाहो गोविंद सिंह आपे गुरु चेला वाहो वाहो गोविंद सिंह आपे गुरु चेला।
सतनाम श्री वाहिगुरु साहिब जी। भैरव महला तीजा जा कौ राखै अपनी सरणाई साचे लागै साचा फल पाई रे जन कैस्यों करहो पुकार हुक्मे हुआ हुक्मे वरतारा रहाओ।
वाहिगुरु जी का खालसा वाहिगुरु जी की फतेह। परम सत्कार जो गुरु की साजी नवाजी हुई गुरु खालसा साध संगत जी आप जी अत्यंत बड़भागे हो संध्या दे दीवाना विच गुरु दरबार दीयां हाजरियां भर के सतगुरां दी पावन गुरबाणी दा आनंद माण रहे हो। महाराज कलगीधर पिता जी दा हुक्म है संध्या समय सुने रहरास कीर्तन कथा सुने हरजास इन मैं नेम जो एक कराए सो सिख अमरापुरी को जाए। शाम वेले रहरास दा पाठ आरती दा कीर्तन जां गुरबाणी गुर इतिहास दी कथा जिहड़ा गुरमुख सरवण करदा है निरसंशय सचखंड दा वासी बन जांदा है। आप जी गुरु चरणा च बैठ के गुरबाणी का आनंद माण रहे हो। जिवें सन्मान योग सैकटरी साहब ने दसिया है कि अज आप सारे गुरु नानक साहब का जिन्ना भी पंथ है जिन्हें गुरु खालसा पंथ के गुरसिख प्यारे हैं कलगियां वाले पातशाह का गुरतागदी दिवस मना रहे हैं। धन गुरु गोबिंद सिंह साहब जी महाराज जिन्हां बारे भाई गुरदास सिंह जी ने लिखा वह गुरु गोबिंद हुए प्रगटिया दसवें अवतार परमेश्वर का वाहिगुरु का अकाल पुरख का मैसेज लैके सुनेहा लैके दुनिया नूं सीधे राह पाउण वास्ते वह गुरु गोबिंद सिंह साहब जी महाराज पटने साहब की पावन धरती ते तही प्रकाश हमारा भयो पटना शहर विखे भव लयो पोसदी सतवी सम्मत 1723 22 दसंबर 1666 ईस्वी नूं परम पूजनीक माता माता गुजरी जी दे उदर तों पिता गुरु तेग बहादुर साहब जी महाराज दे ग्रह विखे अवतार तारिया और बचपन तो ही अपने चिन्ह चक्र पैदा करके दिखा दिते भी साड़ी निशानी की है। धर्म चलावन संत उबारण दुष्ट सबन को मूल उबारण जो अकाल पुरख ने हुक्म लाया धर्म चलावांगे संतां महापुरशां दी प्यारियां दी रब दे भगतां दी रक्षा करांगे ते दुष्टां दी जड़ां पुटांगे। धर्म चलावन संत उबारण दुष्ट सबन को मूल उपारण याही काज तराहम जन्मम समझ लेहो साधु समन। पटने साहब की धरती ते भी होश संभालदिया सार महाराज सच्चे पातशाह तेगां तीरां नाल खेडे हैं। अज भी वह गुलेले अज भी वह तीर तखत श्री हरिमंदर जी पटना साहब विच शोभित हैं। शाम नूं रह रास दे पाठ तों बाद सवेर दे दीवान की समाप्ति दे दो टाइम उन्हां पवित्र शस्त्रां दे गुरु कलगीधर पातशाह दे दुमाले दे छोटे छोटे चक्कर चक्रियां तीर गुलेले सतगुरां दे सैफ आदिक शस्त्रां दे दर्शन कराए जांदे ने। किसे विद्वान कवि ने लिखिया चन्न गुजरी दा बेपरवाह तेगां तीरां नाल खेडदा। माता गुजरी दा ओ लाल तेगां तीरां नाल खेडिया। दुनिया विच वखरी हस्ती वखरी सोच वखरी विचार निराली शान दसवें पातशाह महाराज दी। ते जदों समा आया कश्मीरी पंडित चल के गुरु तेग बहादुर साहब के चरणों में आए पुकार की बाहें हा साड़ी पकड़िया गुरु हरगोबिंद के नंद हे गुरु सच्चे पातशाह साड़ी बाह फड़ो साडे धर्म नूं खतरा है। उस वेले बाल गोबिंद राय जी ने पुछया पिता जी ए दुखियारे कौन हन ए मजलूम ए मुरझाए हुए चेहरे ए उदास हस्तियां कित्थों आईयां ने कौन ने। ते गुरु तेग बहादुर साहब ने फरमाया लाल जी ए कश्मीरी पंडित ने इन्हां दा धर्म खतरे विच है इस करके उदास ने क्योंकि इंसान दे उत्ते जो धर्म संकट बन जांदा एक पासे जिंदगी एक पासे धर्म इहो जी हालात पैदा हुंदी है बंदा मरना भी नहीं चाहुंदा ते धर्म भी नहीं छड्डना चाहुंदा। जे वह धर्म छड्डदा है जमीर मरदी है अंदरों अंदरी दुखी हुंदा है ते जे धर्म रखदा है ते फिर भी उहनूं वड्डियां वड्डियां मुसीबतां दा मुंह वेखना पैंदा। इह शेर अफगान सूबा कश्मीर दा सी जिसनूं औरंगजेब ने हुक्म भेजा सी कि कश्मीर दे पंडितां नूं 6 महीने दे अंदर अंदर मुसलमान बनाया जावे। ते ओ जुलम सितम अनेरी ऐसी चली कि कश्मीरी पंडित गुरु तेग बहादुर साहब दी शरण आए। ते गुरु तेग बहादुर साहब जी महाराज दस रहे ने कि लाल जी ए उस हनेरी तो तंग आके साडी शरण आए ने इन्हां दा धर्म संकट विच है धर्म खतरे विच है ए चाहुंदे कोई साडे धर्म दी रक्षा करे। ते बाल गोविंद राय जी ने पुछया पिता जी धर्म दी इन्हां दी रक्षा किदां हो सकदी है इन्हां दा धर्म किवें बच सकदा है। कहण लगे लाल जी इन्हां दे धर्म वास्ते जे कोई महापुरुष कोई वड्डी हस्ती कोई साधु कोई ब्रह्म ज्ञानी कोई अवतारी पुरुष अपने शरीर का बलिदान दवे अपना सीस वार इन्हां दा धर्म बच सकता है। सात संगत जी उस वेले श्री बाल गोविंद राय सच्चे पातशाह श्री गुरु गोबिंद सिंह दसवें पातशाह ने कहा पिता जी तुहाडे तो वड्डा महापुरुष संसार च कौन हो सकता है। आप जी जैसा कोई साधु ब्रह्म ज्ञानी अवतारी पुरुष ना कोई पहले होया ना कोई अगे होवेगा। आप कृपा करके इन्हां दे धर्म दी राखी करो इन्हां दी बांह फड़ो ते उन्हां कश्मीरी पंडितां नूं बचाण वास्ते उन्हां दा धर्म बचाण वास्ते बाल गोबिंद राय सच्चे पातशाह गुरु गोबिंद सिंह जी ने अपने पिता जी नूं शहीद होण वास्ते दिल्ली भेज दिता सी। आ जिहड़े दिन चल रहे ने ओही दिन ने मकर सुदी पंचमी जो परसों आपां मनाना शहीदी दिहाड़ा गुरु साहब जी का गुरु तेग बहादुर साहब का शहीदी दिहाड़ा दिल्ली विखे मनाया जाएगा संसार भर च मनाया जाएगा। कल तो आपां ओह इतिहास की लड़ी भी शुरू करांगे किस तरह महाराज सच्चे पातशाह जी ते शहीदी पाउण वास्ते गए। वैसे तो ओह इतिहास बहुत लम्मा है जे पूरी कथा एक घंटा रोज होवे ता लगभग महीना सवा महीना डेढ़ महीना भी लग जांदा है। गुरु साहब जी का आनंदपुर साहब तो चल के आगरे पहुंचना, आगरे तो गिरफ्तार होके दिल्ली पहुंचना, दिल्ली विच भी बड़े महान कौतक करके गुरु तेग बहादुर साहब जी का चांदनी चौंक विखे शहीदी प्राप्त करना, ते फिर सतगुरां दा सीस लैके भाई जैता जी का श्री आनंदपुर साहब आना, ते भाई लखी शाह बनजारे ने गुरु साहब जी के शरीर का संस्कार करना। कथा बड़े विस्तार वाली है पर जिन्ना संखेप विच आपां विचार कर सके इन्हां गल्लां दा इस इतिहास का आपां पक्ष जिहड़ा है सांझा करांगे। अज का जो दिहाड़ा है वह कलगीधर पातशाह की गुरियाई गद्दी का है। दिल्ली दे विच महाराज ने जदों वेख लिया वी हुण शहीदी का समा बहुत नेड़े आ गया है ते गुरु नानक साहब की गद्दी की जिम्मेवारी साहबजादे नूं सौंपनी जरूरी है। जदों 25 मई 1606 नूं गुरु साहब गुरु अर्जन देव जी शहीदी पाण गए सन, गुरु अर्जन देव जी नूं भी नजर आ गया सी वी हुण शहीदी का समा है, लाहौर चले आ वापस नहीं आना। ते महाराज ने जान लग्या रात दे समय मीटिंग सदी सी जिथे अजकल श्री अकाल तख्त साहब है ना, एदे अंदर एक कमरा है जिन्हू कोठा साहब कहिंदे। उस कोठा साहब दे विच श्री गुरु ग्रंथ साहब का सुखासन हुंदा। गुरु अर्जन देव जी भी उस कोठा साहब दे अंदर ही रात नू आराम करया करदे सन। पलंगे दे उत्ते गुरु ग्रंथ साहब जी हुंदे सन ते थले भुंजे चादर बिछा के पंजवें पातशाह जी विराजदे सन। उस कोठा साहब दे विच बाबा बुढ़ा जी, भाई गुरदास जी, भाई बिधि चंद जी, भाई जेठा लंगा पिराणा पैड़ा, भाई बहलो, भाई सालो, भाई मंज, भाई भगतू वर्गे महापुरशां नूं सद के ते नाल श्री गुरु हरगोबिंद साहब नूं सद लिया सी ते बाबा बुढ़ा साहब नूं कहा सी कि बाबा जी साहबजादे नूं गुरियाई दा तिलक दे दिओ। संगत हैरान हो गई ते बाबा बुढ़ा साहब ने हाथ जोड़ के पुछया महाराज गुरियाई दा तिलक गुरु साहब उदों दिया करदे सन जदों ज्योति जोत समाणा हुंदा सी। जदों महाराज गुरु नानक देव जी ज्योति जोत समाणा सी ते पहला गुरियाई गुरु अंगद देव जी नूं दित्ती। जदों गुरु अंगद देव जी ने ज्योति जोत समाणा सी ते गुरता गद्दी गुरु अमरदास जी नूं बख्शी। जदों गुरु अमरदास जी ने गोइंदवाल ज्योति जोत समाणा सी ते गुरियाई गुरु रामदास जी नूं दित्ती ते गुरु रामदास जी ने गुरियाई आप जी नूं दित्ती। महाराज अगे कई वारी तुसी लाहौर गए हो, कई वारी आए हो, आप जी दे चेहर चक्कर शरीर तो ऐसा नहीं लगता कि आप ज्योति जोत समाणा, फिर आप साहबजादे नूं गुरियाई क्यों दे रहे हो? ते गुरु अर्जन देव जी ने आख्या बाबा जी कुदरत दियां कई गुप्त गल्लां हुंदियां ने, उह समें नाल प्रगट हो जांदियां ने, तुसी साहबजादे नूं गुरियाई गद्दी ते मर्यादा पूरी करो, बाकी सारा पता समें नाल लग जाएगा। महाराज गुरु हरगोबिंद साहब नूं गुरियाई गद्दी दे के पंजवें पातशाह आप शहीदी पाण चले गए सन। लाहौर जाके 30 मई 1604 नूं सच्चे पातशाह 1606 नूं शहीदी प्राप्त कर गए। साध संगत जी अज उही समा बन गया 69 साल बाद धन गुरु तेग बहादुर साहब दी शहीदी दा समा आया। गुरु अर्जन देव जी दी शहीदी तों 69 साल बाद गुरु तेग बहादुर साहब शहीद होए। 1606 दे विच महाराज पंजवें पातशाह दी शहीदी जहांगीर दे राज विच होई है। 1675 दे विच गुरु तेग बहादुर साहब दी शहीदी औरंगजेब दे राज विच होई है। अपनी गुरता गद्दी दी जिम्मेवारी सौंपनी अगे जरूरी सी, जो गुरु नानक साहब दा मिशन सी। महाराज ने एक सिख नूं 5 पैसे नारे दे के दिल्ली तों नाल ओ सलोक भेजे हन, ਜਿਨ੍ਹਾਂ ਦਾ ਆਪਾਂ ਦਰਸ਼ਨ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਦੇ ਸਮੇਂ, ਜਦੋਂ ਪਾਠੀ ਸਿੰਘ ਸਹਿਜ ਪਾਠਾਂ ਦੇ, ਅਖੰਡ ਪਾਠਾਂ ਦੇ, ਸਪਤਾਹ ਪਾਠਾਂ ਦੇ ਭੋਗ ਪਾਉਂਦੇ ਨੇ, ਬੜੇ ਵੈਰਾਗ ਵਿੱਚ ਇਹਨਾਂ ਸਲੋਕਾਂ ਨੂੰ ਉਚਾਰਨ ਕੀਤਾ ਜਾਂਦਾ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਇਹਨਾਂ ਪਵਿੱਤਰ ਸਲੋਕਾਂ ਵਿੱਚ ਕੁਝ ਸਲੋਕ ਆਪਣੀ ਪੂਜਨੀਕ ਮਾਤਾ ਜੀ ਨੂੰ ਧੀਰਜ ਦੇਣ ਵਾਸਤੇ, ਧੰਨ ਮਾਤਾ ਨਾਨਕੀ ਜੀ ਨੂੰ ਇਹ ਸਲੋਕ ਲਿਖ ਕੇ ਭੇਜਿਆ ਹੈ, ਚਿੰਤਾ ਤਾਂ ਕੀ ਕੀਜੀਐ ਜੋ ਅਣਹੋਣੀ ਹੋਏ, ਕਿਉਂਕਿ ਮਾਤਾ ਨਾਨਕੀ ਜੀ ਬੜੀ ਚਿੰਤਾ ਕਰ ਰਹੇ ਸਨ। ਭਾਵੇਂ ਮਾਤਾ ਜੀ ਬ੍ਰਹਮ ਗਿਆਨੀ ਸਨ, ਭਜਨੀਕ ਸਨ, ਸਿਮਰਨ ਵਿਚ ਲੀਨ ਸਨ, ਪਰ ਫਿਰ ਵੀ ਇਕ ਮਾਂ ਦਾ ਦਿਲ ਵੀ ਹੁੰਦਾ, ਮਾਂ ਦੇ ਵੀ ਕੋਈ ਜਜ਼ਬੇ ਹੁੰਦੇ ਨੇ। ਇਸਤਰੀ ਦੀ ਜਿਹੜੀ ਸੁੰਦਰਤਾ ਹੈ, ਇਸਤਰੀ ਦੀ ਜਿਹੜੀ ਵਡਿਆਈ ਹੈ, ਇਸਤਰੀ ਦੇ ਜਿਹੜੇ ਗੁਣ ਹਨ, ਉਨ੍ਹਾਂ ਵਿਚ ਇਹ ਵੱਡਾ ਗੁਣ ਹੈ, ਮਮਤਾ, ਕਰੁਣਾ, ਦਇਆ, ਮੈਤਰੀ, ਸੁਹਜ ਤੇ ਪਿਆਰ। ਜੇ ਇਸਤਰੀ ਵਿਚ ਨਹੀਂ ਤਾਂ ਉਹ ਪੱਥਰ ਹੈ, ਜੇ ਮਾਂ ਦੇ ਵਿਚ ਮਮਤਾ ਹੀ ਨਹੀਂ ਉਹ ਕਾਹਦੀ ਮਾਂ ਹੈ। ਮਾਤਾ ਜੀ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਦੋਵੇਂ ਸੱਸਾਂ ਨੋਵਾਂ ਇਸੇ ਚਿੰਤਾ ਵਿਚ ਕਿ ਦਿੱਲੀ ਤੋਂ ਕੀ ਖਬਰ ਆਵੇਗੀ, ਕੀ ਭਾਣਾ ਵਰਤੇਗਾ, ਕੀ ਗੁਰੂ ਸਾਹਿਬ ਖੇਡ ਰਚਾਣਗੇ, ਅੱਠੇ ਪੈਰ ਬੈਠੀਆਂ ਸਿਮਰਨ ਕਰਦੀਆਂ ਸਨ, ਬਾਣੀ ਪੜ੍ਹਦੀਆਂ ਸਨ, ਪਰ ਫਿਰ ਵੀ ਮਨ ਜਿਹੜਾ ਹੈ ਉਹ ਉਸ ਮੋਹ ਦੀ ਤੰਦ ਵਿਚੋਂ ਮੁਕਤ ਨਹੀਂ ਸੀ ਹੁੰਦਾ। ਸੱਚੇ ਪਾਤਸ਼ਾਹ ਮਹਾਰਾਜ ਨੇ ਸਲੋਕ ਲਿਖ ਕੇ ਭੇਜਿਆ, ਚਿੰਤਾ ਤਾਂ ਕੀ ਕੀਜੀਐ ਜੋ ਅਣਹੋਣੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਮਹਾਰਾਜ ਕਹਿੰਦੇ ਪੂਜਨੀਕ ਮਾਤਾ ਜੀ ਨੂੰ ਕਿ ਚਿੰਤਾ ਉਸ ਗੱਲ ਦੀ ਕਰਨੀ ਚਾਹੀਦੀ ਹੈ ਜਿਹੜੀ ਕੋਈ ਅਣਹੋਣੀ ਗੱਲ ਹੋ ਜਾਵੇ, ਨਾ ਹੋਣੀ ਹੋਵੇ ਤੇ ਹੋ ਜਾਵੇ, ਅਣਹੋਣੀ ਹੋਣੀ ਨਹੀਂ, ਹੋ ਨਹੀਂ ਸਕਦੀ ਤੇ ਹੋ ਜਾਵੇ। ਮਹਾਰਾਜ ਕਹਿੰਦੇ ਮਾਤਾ ਜੀ ਜਿਹੜੀ ਅਣਹੋਣੀ ਹੈ ਉਹ ਹੋ ਹੀ ਨਹੀਂ ਸਕਣੀ, ਹੋਣੀ ਨਹੀਂ, ਤੇ ਜਿਹੜੀ ਹੋਣੀ ਹੈ ਉਹ ਟਲਣੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਤਾਂ ਹੋਣੀ ਹੈ, ਇੱਕ ਦਿਨ ਇਹ ਸੰਸਾਰ ਤੋਂ ਸਭ ਨੇ ਜਾਣਾ ਹੈ। ਚਿੰਤਾ ਤਾਂ ਕੀ ਕੀਤੀ ਹੈ ਜੋ ਅਣਹੋਣੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇਹ ਸੰਸਾਰ ਦਾ ਰਸਤਾ ਇਹੋ ਜਿਹਾ, ਕੋਈ ਵੀ ਇੱਥੇ ਰਿਹਾ ਨਹੀਂ, ਚੱਲਦਾ ਹੀ ਹੈ, ਤੁਰਿਆ ਹੀ ਜਾਂਦਾ ਸੰਸਾਰ। ਜੋ ਉਪਜੋ ਸੋ ਬਿਨਸ ਹੈ, ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾ। ਇਹ ਵਚਨ ਕਹਿ ਕੇ ਆਪਣੀ ਮਾਤਾ ਜੀ ਨੂੰ ਧੀਰਜ ਦਿੱਤਾ ਸੀ, ਆਪਣੀ ਧਰਮ ਪਤਨੀ ਸ੍ਰੀ ਮਾਤਾ ਗੁਜਰੀ ਜੀ ਨੂੰ ਵੀ ਹੌਸਲਾ ਦਿੱਤਾ ਸੀ, ਤੇ ਆਪਣੀ ਜਨਮਦਾਤੀ ਮਾਤਾ ਨਾਨਕੀ ਜੀ ਨੂੰ ਵੀ ਹੌਸਲਾ ਦਿੱਤਾ ਸੀ। ਤੇ ਉਸ ਤੋਂ ਅਗਲਾ ਸਲੋਕ ਦੋਹਰੇ ਵਿਚ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਪ੍ਰੀਖਿਆ ਲਈ ਸੀ ਕਿ ਕੀ ਬਚਨ ਕਹਿੰਦੇ ਨੇ। ਅੱਗੋਂ ਲਿਖਿਆ ਸੀ, ਬਲ ਛੁੱਟ ਕਿਉ ਬੰਧਨ ਪਰੇ, ਕਸ਼ੂ ਨਾ ਹੋ ਤੇ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਕਹਿੰਦੇ ਸਾਰੇ ਬਲ ਖਤਮ ਹੋ ਗਏ, ਸਾਰੀ ਸ਼ਕਤੀ ਖਤਮ ਹੋ ਗਈ, ਤੇ ਕੋਈ ਹੁਣ ਉਪਾਅ, ਕੋਈ ਹੀਲਾ, ਕੋਈ ਚਾਰਾ ਨਹੀਂ ਚੱਲਦਾ। ਹੁਣ ਵਾਹਿਗੁਰੂ ਤੇਰੀ ਆਸ ਹੈ, ਜਿਵੇਂ ਹਾਥੀ ਦੀ ਸਹਾਇਤਾ ਕੀਤੀ ਸੀ ਨਾ ਡੁੱਬਦੇ ਹੋਏ ਦੀ। ਗੁਰਬਾਣੀ ਦੇ ਵਿਚ ਸਾਧ ਸੰਗਤ ਜੀ ਮਹਾਰਾਜ ਨੇ ਪੁਰਾਤਨ ਇਤਿਹਾਸ ਦੀਆਂ ਬੜੀਆਂ ਮਿਸਾਲਾਂ ਦਿੱਤੀਆਂ। ਗੁਰੂ ਤੇਗ ਬਹਾਦਰ ਸਾਹਿਬ ਨੇ ਖਾਸ ਕਰਕੇ ਕਹਿੰਦੇ ਨੇ, ਗਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਵਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਗਜ ਕਹਿੰਦੇ ਨੇ ਹਾਥੀ ਨੂੰ, ਇਕ ਹਾਥੀ ਪਾਣੀ ਚ ਸਰੋਵਰ ਚ ਨਹਾਣੇ ਵੜਿਆ, ਥੱਲਿਓ ਗਰਾਹ ਨੇ ਲੱਤ ਫੜ ਲਈ। ਤੰਦੂਆ ਬੜੀਆਂ ਹਜ਼ਾਰਾਂ ਲੱਖਾਂ ਤੰਦਾਂ ਵਾਲਾ ਇਕ ਜੀਵ ਹੁੰਦਾ, ਉਹਨੂੰ ਗਰਾਹ ਵੀ ਕਹਿੰਦੇ ਤੇ ਬੜਾ ਬਲੀ ਹੁੰਦਾ, ਥੱਲਿਓ ਫੜ ਕੇ ਥੱਲੇ ਹੀ ਖਿੱਚੀ ਜਾਂਦਾ। ਤੇ ਹਾਥੀ ਡੁੱਬਣ ਲੱਗਾ, ਡੁੱਬਦੇ ਹੋਏ ਹਾਥੀ ਨੇ ਉਸੇ ਵੇਲੇ ਸਰੋਵਰ ਚੋਂ ਕਮਲ ਦਾ ਫੁੱਲ ਤੋੜ ਕੇ ਪ੍ਰਮਾਤਮਾ ਨੂੰ ਭੇਟਾ ਕੀਤਾ ਤੇ ਆਖਿਆ, ਹੇ ਪ੍ਰਭੂ ਹੁਣ ਮੇਰਾ ਬਚਾਅ ਤੂੰ ਹੀ ਕਰ ਸਕਦਾ। ਸਾਧ ਸੰਗਤ ਜੀ, ਕੁਝ ਪਸ਼ੂ ਵੀ ਐਸੇ ਨੇ, ਕੁਝ ਜਾਨਵਰ ਐਸੇ ਨੇ ਜਿਨ੍ਹਾਂ ਦੀ ਅਕਲ ਬੰਦੇ ਦੇ ਨੇੜੇ ਤੇੜੇ ਹੈ ਤੇ ਕਈ ਵਾਰੀ ਬੰਦੇ ਦੀ ਅਕਲ ਪਸ਼ੂਆਂ ਤੋਂ ਘੱਟ ਹੁੰਦੀ ਹੈ ਤੇ ਪਸ਼ੂਆਂ ਨੂੰ ਜ਼ਿਆਦਾ ਹੁੰਦੀ। ਪਰਮੇਸ਼ਰ ਦੀਆਂ ਗੱਲਾਂ ਬੇਅੰਤ ਵਿਚਿੱਤਰ ਹੀ ਹਨ। ਹਾਥੀ ਨੂੰ ਬੜੀ ਅਕਲ ਸੋਝੀ ਪਰਮਾਤਮਾ ਨੇ ਦਿੱਤੀ ਹੈ। ਅਸੀਂ ਆਪ ਦੇਖਿਆ ਵੀ ਹਾਥੀ ਨਹਿਰ ਜਾਂ ਦਰਿਆ ਤੇ ਪੁਲ ਤੇ ਜਾਵੇ ਨਾ, ਕਦੀ ਸਾਹਮਣੇ ਨਹਿਰ ਵਗਦੀ ਹੋਵੇ ਤੇ ਹਾਥੀ ਪੁਲ ਪਾਰ ਕਰਨਾ ਹੋਵੇ, ਇਕਦਮ ਨਹੀਂ ਤੁਰ ਪੈਂਦਾ, ਨਦੀ ਦੇ ਕਿਨਾਰੇ ਤੇ ਖੜ ਕੇ ਪੁਲ ਦੇ ਉੱਤੇ ਪੈਰ ਧਰ ਕੇ ਤੇ ਇਦਾਂ ਟੁੰਦਾ ਹੈ, ਦੇਖਦਾ ਹੈ ਵੀ ਇਹ ਪੁਲ ਮੇਰਾ ਭਾਰ ਸਹਿਲੇਗਾ। ਉਹਨੂੰ ਖਤਰਾ ਮੇਰਾ ਭਾਰ ਜ਼ਿਆਦਾ ਹੈ ਵੀ ਜੇ ਕਿਤੇ ਪੁਲ ਕਮਜ਼ੋਰ ਹੋਇਆ ਤੇ ਉੱਤੇ ਮੈਂ ਚੜ ਗਿਆ ਤੇ ਇਹ ਪੁਲ ਟੁੱਟ ਗਿਆ ਤੇ ਮੈਂ ਨਦੀ ਚ ਡੁੱਬ ਕੇ ਨਾ ਮਰ ਜਾਵਾਂ। ਹਾਥੀ ਨੂੰ ਇੰਨੀ ਸੋਝੀ ਆਪਾਂ ਮੈਂ ਆਪਣੀ ਅੱਖਾਂ ਨਾਲ ਦੇਖੀ ਹੈ ਵੀ ਨਹਿਰ ਦੇ ਕਿਨਾਰੇ ਤੇ ਹਾਥੀ ਖੜ ਗਿਆ, ਪੁਲ ਦੇ ਉੱਤੇ ਦੋ ਤਿੰਨ ਵਾਰੀ ਉਹਨੇ ਆਪਣਾ ਪੈਰ ਰੱਖਿਆ, ਵੇਖਿਆ, ਟੋਇਆ, ਫਿਰ ਦੂਜਾ ਪੈਰ ਰੱਖਿਆ। ਜਦੋਂ ਉਹਨੂੰ ਤਸੱਲੀ ਹੋ ਗਈ ਵੀ ਪੁਲ ਮੈਨੂੰ ਪਾਰ ਕਰਨ ਦੇ ਸਮਰੱਥ ਹੈ ਤਾਂ ਤੁਰਿਆ। ਇਸ ਕਰਕੇ ਇਹ ਸ਼ੰਕਾ ਨਹੀਂ ਕਰਨਾ ਵੀ ਹਾਥੀ ਨੇ ਅਰਦਾਸ ਕਿਵੇਂ ਕੀਤੀ। ਨਾਲੇ ਰੱਬ ਸਾਰਿਆਂ ਦਾ ਹੀ ਹੈ, ਇਕੱਲੇ ਬੰਦੇ ਦਾ ਨਹੀਂ, ਰੂਹ ਅੰਦਰ ਇੱਕੋ ਹੀ ਹੈ ਸਾਰਿਆਂ ਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਥੀ ਨੇ ਅਰਦਾਸ ਕੀਤੀ, ਹੇ ਵਾਹਿਗੁਰੂ ਮੇਰੀ ਰੱਖਿਆ ਕਰ, ਤੇ ਪਰਮੇਸ਼ਰ ਨੇ ਕਲਾ ਵਰਤਾਈ। ਸਤਿਗੁਰੂ ਬਾਣੀ ਚ ਲਿਖਦੇ ਨੇ, ਕਰ ਧਰੇ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਣ ਉਬਾਰੀਏ ਲੇ, ਦੋ ਸ਼ਾਸਨ ਕੀ ਸਭਾ ਦਰੋਪਦੀ ਅੰਬਰ ਲੈ ਤੇ ਉਬਾਰੀਏ ਲੇ। ਜਿਵੇਂ ਹਾਥੀ ਦੀ ਸਹਾਇਤਾ ਕੀਤੀ, ਚੱਕਰ ਮਾਰ ਕੇ ਤੰਦੂਏ ਦੀਆਂ ਤੰਦਾਂ ਕੱਟ ਦਿੱਤੀਆਂ, ਹਾਥੀ ਦੀ ਜਾਨ ਬਚਾ ਲਈ, ਗਜ ਜਿਉਂ ਹੋ ਸਹਾਏ। ਹੇ ਵਾਹਿਗੁਰੂ ਜਿਵੇਂ ਇੱਕ ਪਸ਼ੂ ਦੀ ਅਰਦਾਸ ਸੁਣ ਕੇ ਉਹਦੀ ਸਹਾਇਤਾ ਕਰਨ ਲਈ ਆ ਗਏ ਸੀ, ਹੁਣ ਸਾਡੀ ਸਹਾਇਤਾ ਕਰੋ। ਇਹ ਬੇਨਤੀ ਰੂਪੀ ਅਰਦਾਸ ਰੂਪੀ ਦੋਹਰਾ ਲਿਖ ਕੇ ਨਾਲ ਹੀ ਦਸਵੇਂ ਪਾਤਸ਼ਾਹ ਦਾ ਇਰਾਦਾ ਕੀ ਹੈ ਇਹ ਭੇਜਿਆ। ਪੁਰਾਤਨ ਜਿਹੜੀਆਂ ਬੀੜਾਂ ਹਨ ਸ੍ਰੀ ਪਟਨਾ ਸਾਹਿਬ ਤਖ਼ਤ ਸਾਹਿਬ ਤੇ ਵੀ ਦੋ ਸਰੂਪ ਹਨ, ਹੋਰ ਵੀ ਬੇਅੰਤ ਸਰੂਪ ਦਾਸ ਨੇ ਦਰਸ਼ਨ ਕੀਤੇ ਹੈ। ਉਨ੍ਹਾਂ ਚ ਮਹੱਲਾ ਦਸਵਾਂ ਲਿਖਿਆ ਹੋਇਆ, ਪਰ ਛਾਪੇ ਵਾਲੇ ਸਰੂਪਾਂ ਵਿਚ ਆਮ ਸਧਾਰਨ ਏਦਾਂ ਹੀ ਲਿਖਿਆ ਹੁੰਦਾ, ਬਲ ਹੋਵਾ ਬੰਧਨ ਛੁਟੇ, ਸਭ ਕੁਛ ਹੋਤ ਉਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੈਂ, ਤੁਮੀ ਹੋ ਸਹਾਏ। ਦਸਵੇਂ ਪਾਤਸ਼ਾਹ ਨੇ ਦੋਹਰੇ ਦਾ ਜਵਾਬ ਲਿਖ ਕੇ ਭੇਜਿਆ ਸੀ ਵੀ ਮਹਾਰਾਜ ਬਲ ਹੁੰਦਾ ਵਾਹਿਗੁਰੂ ਦੀ ਕਿਰਪਾ ਨਾਲ ਤੇ ਸਾਰੇ ਬੰਧਨ ਕੱਟੇ ਜਾਂਦੇ ਨੇ, ਤੁਸੀਂ ਚਿੰਤਾ ਨਾ ਕਰੋ, ਸਾਰਾ ਬਲ ਤੇ ਤੁਹਾਡਾ ਹੀ ਹੈ, ਤੁਸੀਂ ਆਪ ਹੀ ਕਰਨ ਕਰਾਉਣ ਵਾਲੇ ਹੋ, ਬਲ ਵੀ ਤੁਸੀਂ ਦੇਣਾ ਤੇ ਬਲ ਦੇ ਨਾਲ ਬੰਧਨ ਵੀ ਤੁਸੀਂ ਕੱਟਣੇ ਨੇ, ਬਲ ਹੋਵਾ ਬੰਧਨ ਛੁੱਟੇ। ਇਹ ਬੜੇ ਵਿਸ਼ਵਾਸ ਨਾਲ ਦਸਵੇਂ ਪਾਤਸ਼ਾਹ ਨੇ ਬਚਨ ਲਿਖੇ ਨੇ। ਉਹ ਬਲ ਆਪਣੇ ਖਾਲਸੇ ਚ ਭਰਨਾ, ਉਹ ਬਲ ਆਪਣੇ ਸਿੱਖਾਂ ਚ ਭਰਨਾ, ਉਹ ਸ਼ਕਤੀ ਆਪਣੇ ਪੰਥ ਨੂੰ ਦੇਣੀ ਹੈ ਕਿ ਸਾਰੇ ਬੰਧਨ ਕੱਟ ਦੇਣੇ ਨੇ। ਬਲ ਹੋਆ ਬੰਧਨ ਛੁੱਟੇ, ਸਭ ਕੁਛ ਹੋ ਤੋ ਪਾਏ, ਸਾਰੇ ਹੀਲੇ ਹੋ ਜਾਂਦੇ ਨੇ ਜੇ ਅਕਾਲ ਪੁਰਖ ਦੀ ਕਿਰਪਾ ਹੋਵੇ। ਨਾਨਕ ਸਭ ਕੁਛ ਤੁਮਰੇ ਹੱਥ ਮੈਂ, ਇਹ ਸਤਿਗੁਰੂ ਗੁਰੂਦੇਵ ਪਿਤਾ ਜੀ ਸਾਰਾ ਕੁਝ ਕਰਨ ਕਰਾਉਣ ਵਾਲੇ ਦੇ ਤੁਸੀਂ ਆਪ, ਸਭ ਤੁਹਾਡੇ ਹੱਥ ਵਿਚ ਹੈ, ਆਪ ਜੀ ਨੇ ਕਿਰਪਾ ਕਰਕੇ ਸਾਰੇ ਕਾਰਜ ਰਾਸ ਕਰਨੇ। ਇਹ ਦੋਹਰਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਕੋਲ ਪਹੁੰਚਿਆ ਸੀ ਤੇ ਮਹਾਰਾਜ ਸਾਹਿਬ ਜੀ ਨੇ ਵੇਖ ਲਿਆ ਸੀ ਵੀ ਸਾਡਾ ਲਾਲ ਇਸ ਗੁਰਤਾ ਗੱਦੀ ਦੇ ਭਾਰ ਨੂੰ ਸੰਭਾਲਣ ਦੇ ਯੋਗ ਹੈ। ਪੰਜ ਪੈਸੇ ਨਲੇਰ ਦੇ ਕੇ ਦਿੱਲੀ ਤੋਂ ਸਿੱਖ ਰਵਾਨਾ ਕਰ ਦਿੱਤਾ। ਇੱਥੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ, ਭਾਈ ਸਾਹਿਬ ਭਾਈ ਰਾਮ ਕੋਇਰ ਜੀ ਨੂੰ ਸੱਦਿਆ ਗਿਆ ਰਮਦਾਸ ਪਿੰਡ ਤੋਂ। ਬਾਬਾ ਬੁੱਢਾ ਸਾਹਿਬ ਜੀ ਦੇ ਸਾਹਿਬਜ਼ਾਦੇ ਪੁੱਤਰ ਭਾਈ ਭਾਨਾ ਜੀ, ਭਾਨਾ ਜੀ ਦੇ ਸਰਵਣ ਜੀ, ਉਨ੍ਹਾਂ ਦੇ ਅੱਗੋਂ ਝੰਡਾ ਜੀ, ਝੰਡੇ ਦੇ ਜਲਾਲ ਜੀ, ਜਲਾਲ ਦੇ ਭਾਈ ਗੁਰਦਿੱਤਾ ਜੀ ਤੇ ਭਾਈ ਗੁਰਦਿੱਤੇ ਦੇ ਪੁੱਤਰ ਭਾਈ ਰਾਮ ਕੋਇਰ ਸਾਹਿਬ ਜੀ ਹੋਏ, ਛੇਵੀਂ ਸੱਤਵੀਂ ਪੀੜ੍ਹੀ ਹੋਏ। ਭਾਈ ਗੁਰਦਿੱਤਾ ਜਿਹੜਾ ਸੀ ਬਿਰਧ ਵੰਸ਼ ਦਾ, ਬਾਬਾ ਬੁੱਢੇ ਸਾਹਿਬ ਜੀ ਦਾ ਪੜਪੋਤਰੇ ਦਾ ਵੀ ਗਾਂਹ ਪੋਤਰਾ, ਉਹ ਦਿੱਲੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਗਿਆ ਸੀ। ਭਾਈ ਕਲਿਆਣੇ ਦੀ ਧਰਮਸਾਲ ਦਿੱਲੀ ਦੇ ਵਿਚ ਉਹ ਇਹ ਸਾਰੀ ਖ਼ਬਰ ਲੈ ਰਿਹਾ ਸੀ। ਜਦੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋਏ ਨੇ, ਉਸੇ ਸਮੇਂ ਉਨ੍ਹਾਂ ਨੇ ਵੀ ਆਪਣਾ ਸਰੀਰ ਛੱਡ ਦਿੱਤਾ ਸੀ, ਉਹ ਇੱਥੇ ਹੈ ਨਹੀਂ ਸਨ। ਇਸ ਕਰਕੇ ਗੁਰਤਾ ਗੱਦੀ ਦੀ ਮਰਿਆਦਾ ਉਨ੍ਹਾਂ ਦੇ ਪੁੱਤਰ ਬਾਬਾ ਬੁੱਢਾ ਸਾਹਿਬ ਜੀ ਦੀ ਪੀੜ੍ਹੀ ਵਿਚੋਂ ਭਾਈ ਸਾਹਿਬ ਰਾਮ ਕੋਇਰ ਸਾਹਿਬ ਦੇ ਹੱਥੋਂ ਪੂਰੀ ਹੋਈ। ਭਾਈ ਰਾਮ ਕੋਹੇ ਸਾਹਿਬ ਜੀ ਦੀ ਉਮਰ ਉਸ ਵੇਲੇ 7 ਸਾਲ ਦੀ ਸੀ ਤੇ ਗੁਰੂ ਕਲਗੀਧਰ ਪਾਤਸ਼ਾਹ ਦੀ ਉਮਰ 9 ਸਾਲ ਦੀ ਸੀ। ਗੋਦੀ ਚੁੱਕ ਕੇ ਭਾਈ ਰਾਮ ਕੋਹੇ ਜੀ ਨੂੰ ਲਿਆਂਦਾ ਦਰਬਾਰ ਦੇ ਵਿੱਚ, ਉਹਨਾਂ ਨੇ 10ਵੇਂ ਪਾਤਸ਼ਾਹ ਦੇ ਮੱਥੇ ਤੇ ਤਿਲਕ ਲਾਇਆ। ਕਿਸੇ ਚਿੱਤਰਕਾਰ ਨੇ ਪੇਂਟਿੰਗ ਵੀ ਬੜੀ ਸੁੰਦਰ ਬਣਾਈ ਹੈ, ਇਤਿਹਾਸ ਨੂੰ ਬੜੇ ਸੋਹਣੇ ਢੰਗ ਨਾਲ ਚਿੱਤਰਿਤ ਕੀਤਾ ਹੈ ਕਿ ਮਹਾਰਾਜ 10ਵੇਂ ਪਾਤਸ਼ਾਹ 9 ਸਾਲ ਦੀ ਉਮਰ ਵਿਚ ਤਖ਼ਤ ਤੇ ਬੈਠੇ ਨੇ ਤੇ ਭਾਈ ਰਾਮ ਕੋਹੇ ਜੀ 7 ਸਾਲ ਦੀ ਉਮਰ ਚ ਉਨ੍ਹਾਂ ਦੇ ਮੱਥੇ ਤੇ ਤਿਲਕ ਗੁਰਿਆਈ ਦਾ ਲਾ ਰਹੇ ਨੇ। 5 ਪੈਸੇ ਨਲੇ ਰੱਖ ਕੇ ਗੁਰੂ ਘਰ ਦੀ ਜੋ ਮਰਿਆਦਾ ਪਿੱਛੋਂ ਚਲੀ ਆ ਰਹੀ ਹੈ, ਮੱਥਾ ਟੇਕਿਆ ਹੈ ਅਤੇ ਗੁਰੂ ਸਾਹਿਬ ਜੀ ਨੂੰ ਬੜੀ ਸੁੰਦਰ ਸੁਨਹਿਰੀ ਮੁੱਠੇ ਵਾਲੀ ਸ੍ਰੀ ਸਾਹਿਬ ਗਾਤਰੇ ਚ ਪਵਾਈ ਹੈ। ਕਲਗੀ ਜਿਗਾ 10ਵੇਂ ਪਾਤਸ਼ਾਹ ਨੂੰ ਭਾਈ ਰਾਮ ਕੋਹੇ ਜੀ ਨੇ ਬਾਬਾ ਬੁੱਢਾ ਜੀ ਦੇ ਪਰਿਵਾਰ ਵੱਲੋਂ ਭੇਟਾ ਕੀਤੀ ਹੈ, ਇੱਕ ਬੜਾ ਸੁੰਦਰ ਜੰਗੀ ਘੋੜਾ ਭੇਟਾ ਕੀਤਾ ਹੈ। ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਇਹ ਕਥਾ ਗੁਰਪ੍ਰਤਾਪ ਸੂਰਜ ਦੀ ਆਰੰਭਤਾ ਵਿਚ ਹੀ ਲਿਖ ਦਿੱਤੀ। ਭਾਈ ਰਾਮ ਕੋਹੇ ਜੀ ਦਾ ਵੇਰਵਾ ਦਿੰਦਿਆਂ ਹੋਇਆ ਵੀ ਭਾਈ ਰਾਮ ਕੋਹੇ ਜੀ ਐਸੇ ਮਹਾਂਪੁਰਸ਼ ਸਨ ਜਿਨ੍ਹਾਂ ਦੇ ਕੋਲੋਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਹੋਇਆ ਸੀ। ਸੋ ਅੱਜ ਵਾਲੇ ਦਿਨ ਭਾਈ ਸਾਹਿਬ ਰਾਮ ਕੋਹੇ ਜੀ ਬ੍ਰਹਮ ਗਿਆਨੀ ਦੇ ਹੱਥੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਹੋਇਆ। ਉਹ 10ਵੇਂ ਪਾਤਸ਼ਾਹ ਮਹਾਰਾਜ ਗੱਦੀ ਤੇ ਬੈਠੇ ਜਿਨ੍ਹਾਂ ਦੇ ਬਾਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ, ਜੇ ਨਾ ਹੁੰਦੇ ਉਹ ਐਸੇ ਸਤਿਗੁਰੂ ਅੱਜ ਹਿੰਦੁਸਤਾਨ ਦਾ ਨਕਸ਼ਾ ਹੋਰ ਹੋਣਾ ਸੀ। ਛਾਏ ਜਾਤੀ ਏਕਤਾ, ਅਨੇਕਤਾ ਬਿਲਾਏ ਜਾਤੀ। ਜਿਹੜਾ ਵੱਖਰੇ ਵੱਖਰੇ ਧਰਮ, ਵੱਖਰੀ ਵੱਖਰੀ ਮਰਿਆਦਾ, ਵੱਖਰਾ ਵੱਖਰਾ ਗੁਲਦਸਤਾ ਨਜ਼ਰ ਆਉਂਦਾ ਹੈ, ਵੱਖਰੇ ਵੱਖਰੇ ਸੰਪਰਦਾਵਾਂ ਦੇ ਰੀਤੀ ਰਿਵਾਜ ਨਜ਼ਰ ਆਉਂਦੇ ਨੇ, ਸਭ ਲੋਕ ਆਪਣੀ ਆਜ਼ਾਦੀ ਨਾਲ ਆਪਣੇ ਧਰਮ ਦਾ ਆਨੰਦ ਮਾਣਦੇ ਨੇ, ਉਹ ਨਹੀਂ ਸੀ ਰਹਿਣਾ, ਇੱਕੋ ਹੀ ਹੋ ਜਾਣੇ ਸੀ ਸਾਰੇ ਅੱਲਾਹੂ ਅੱਲਾਹੂ ਕਰਨ ਵਾਲੇ। ਛਾਏ ਜਾਤੀ ਏਕਤਾ, ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਨਤਾ ਕਤੇਬਨ ਕੁਰਾਨ ਕੀ। ਪਾਪ ਹੀ ਪਰਪੱਕ ਜਾਤੇ, ਧਰਮ ਤਸਕ ਜਾਤੇ, ਵਰਨ ਗ੍ਰਕ ਜਾਤੇ, ਸਾਹਿਤ ਵਿਧਾਨ ਕੀ। ਦੇਵੀ ਦੇਵ ਦਿਓਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਜੇ ਕਿਰਪਾ ਦੇ ਸਾਗਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ, ਹਿੰਦੁਸਤਾਨ ਦਾ ਕੀ ਪੂਰੀ ਦੁਨੀਆਂ ਦਾ ਹੀ ਨਕਸ਼ਾ ਹੋਰ ਹੁੰਦਾ। ਅੱਜ ਜਿੱਥੇ ਆਪਾਂ ਗੁਰਦੁਆਰਿਆਂ ਚ ਬੈਠੇ ਕਥਾ ਕੀਰਤਨ ਸੁਣ ਰਹੇ ਹਾਂ, ਮੰਦਰਾਂ ਚ ਬਹਿ ਕੇ ਹਿੰਦੂ ਵੀਰ ਪੂਜਾ ਪਾਠ ਕਰ ਰਹੇ ਨੇ, ਜੈਨੀ ਬੋਧੀ ਆਪਣੇ ਆਪਣੇ ਧਰਮ ਦਾ ਆਨੰਦ ਮਾਣ ਰਹੇ ਨੇ, ਇਹ ਸਾਰੇ ਧਰਮ ਮਲੀਆ ਮੇਟ ਕਰ ਦਿੰਦਾ ਔਰੰਗਜ਼ੇਬ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ, ਸਰਬੰਸਦਾਨੀ ਪਿਤਾ ਨੇ ਸਾਰਾ ਕੁਝ ਸਾਡੇ ਤੋਂ ਵਾਰ ਕੇ ਤੇ ਸਾਡੇ ਵੱਲ ਹੱਥ ਕਰਕੇ ਕਿਹਾ, ਇਨ ਪੁੱਤਰਨ ਕੇ ਸੀਸ ਪਰ, ਵਾਰ ਦੀ ਇਹ ਸੁੱਤ ਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਐਸੇ 10ਵੇਂ ਪਾਤਸ਼ਾਹ ਦੇ ਗੁਰਤਾ ਗੱਦੀ ਦਿਵਸ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਪ੍ਰਵਾਨ ਹੋਣ। ਕੱਲ ਤੋਂ ਆਪਾਂ ਸ਼ਹੀਦੀ ਇਤਿਹਾਸ ਸਰਵਣ ਕਰਾਂਗੇ, ਜੋ ਗੁਰਦਰਬਾਰ ਵਿਚ ਕਥਾ ਚੱਲ ਰਹੀ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਲੜੀਵਾਰ ਕਥਾ। ਆਓ ਇਕ ਸ਼ਬਦ ਦੀ ਕਥਾ, ਧੰਨ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੀ ਬਾਣੀ ਜੋ ਮਹਾਰਾਜ ਨੇ ਭੈਰੋ ਰਾਗ ਵਿਚ ਉਚਾਰਨ ਕੀਤੀ ਹੈ, ਸਰਵਣ ਕਰੀਏ। ਸਤਿਗੁਰੂ ਅਮਰਦਾਸ ਸਾਹਿਬ ਜੀ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਲਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣ ਆਵੇ। ਸਤਿਗੁਰਾਂ ਦੇ ਚਰਨਾਂ ਚ ਸੁਰਤੀ ਜੋੜ ਕੇ ਸਾਰੀ ਸੰਗਤ ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਭੈਰੋ ਮਹੱਲਾ ਤੀਜਾ,
ਭੈਰੋ ਰਾਗ ਵਿਚ ਤੀਸਰੇ ਪਾਤਸ਼ਾਹ ਮਹਾਰਾਜ ਜੀ ਕਥਨ ਕਰਦੇ ਹਨ,
ਜਾਂ ਕਉ ਰਾਖੈ ਆਪਣੀ ਸਰਣਾਈ।
ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ, ਜਿਸ ਬੰਦੇ ਨੂੰ ਵਾਹਿਗੁਰੂ ਆਪਣੀ ਸ਼ਰਨ ਵਿਚ ਰੱਖ ਲੈਂਦਾ, ਜਿਹਨੂੰ ਆਪਣੀ ਪਨਾਹ ਦੇ ਦਿੰਦਾ ਹੈ, ਜਿਹਨੂੰ ਆਪਣੀ ਓਟ ਵਿਚ ਰੱਖ ਲੈਂਦਾ। ਸਾਧ ਸੰਗਤ ਜੀ, ਸਾਨੂੰ ਕਿਸੇ ਪਾਸਿਓਂ ਖਤਰਾ ਹੋਵੇ, ਅਸੀਂ ਕਿਸੇ ਤਗੜੇ ਬੰਦੇ ਕੋਲ ਜਾਵਾਂਗੇ, ਉਹਨੂੰ ਕਹਾਂਗੇ ਮੈਨੂੰ ਬਚਾ, ਮੇਰੀ ਸੇਫਟੀ ਕਰ, ਸਰਕਾਰ ਨੂੰ ਕਹਾਂਗੇ, ਪੁਲਿਸ ਨੂੰ ਕਹਾਂਗੇ, ਕਾਨੂੰਨ ਨੂੰ ਕਹਾਂਗੇ ਵੀ ਸਾਡੀ ਜਿਹੜੀ ਹਿਫਾਜ਼ਤ ਕੀਤੀ ਜਾਵੇ। ਦਸਵੇਂ ਪਾਤਸ਼ਾਹ ਮਹਾਰਾਜ ਜਫਰਨਾਮੇ ਚ ਲਿਖਦੇ ਹੈ ਕਿ ਮੈਂ ਅਕਾਲ ਪੁਰਖ ਦੀ ਸ਼ਰਨ ਵਿਚ ਹਾਂ, ਉਹ ਮੇਰੇ ਸਿਰ ਦੇ ਉੱਤੇ ਮੇਰਾ ਰਾਖਾ ਹੈ। ਤੇ ਬਚਨ ਕਹਿੰਦੇ ਨੇ ਔਰੰਗਜ਼ੇਬ, ਜਿਹਦੇ ਸਿਰ ਦੇ ਉੱਤੇ ਹੁਮਾਂ ਦਾ ਛਾਇਆ ਹੋਵੇ ਕਾਂ ਉਹਦਾ ਕੁਝ ਨਹੀਂ ਵਿਗਾੜ ਸਕਦੇ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਜਫਰਨਾਮੇ ਵਿਚ ਮਿਸਾਲ ਦਿੱਤੀ। ਹੁਮਾਂ ਪੰਛੀ ਇਕ ਐਸਾ ਪੰਛੀ ਹੁੰਦਾ ਹੈ, ਈਰਾਨ ਦੇ ਕਵੀ ਫਾਰਸੀ ਦੇ ਕਵੀ ਉਹਨੂੰ ਹੁਮਾਂ ਕਹਿੰਦੇ ਨੇ, ਹਿੰਦੁਸਤਾਨ ਦੇ ਵਿਦਵਾਨ ਉਹਨੂੰ ਅਨਲ ਪੰਛੀ ਕਹਿੰਦੇ ਨੇ। ਕਹਿੰਦੇ ਆਕਾਸ਼ ਵਿਚ ਹੀ ਆਂਡਾ ਦਿੰਦਾ ਤੇ ਉਹਦਾ ਆਂਡਾ ਧਰਤੀ ਵੱਲ ਆਉਂਦਿਆਂ ਆਉਂਦਿਆਂ ਰਸਤੇ ਚ ਫੁੱਟ ਕੇ ਤੇ ਬੱਚਾ ਨਿਕਲ ਕੇ ਵਾਪਸ ਫਿਰ ਆਕਾਸ਼ ਵਿਚ ਆਪਣੇ ਮਾਤਾ ਪਿਤਾ ਕੋਲ ਚਲਾ ਜਾਂਦਾ। ਉਹਨੂੰ ਹੁਮਾਂ ਪੰਛੀ ਕਹਿੰਦੇ ਨੇ ਫਾਰਸੀ ਦੇ ਕਵੀ। ਈਰਾਨ ਦੇ ਵਿਚ ਜ਼ਿਆਦਾਤਰ ਹਰ ਕਵਿਤਾ ਵਿਚ ਉਹਦਾ ਜ਼ਿਕਰ ਆਇਆ ਹੀ ਹੁੰਦਾ, ਜਿਵੇਂ ਸਾਡੇ ਇੰਡੀਅਨ ਜਿਹੜੇ ਕਵੀ ਹੋਏ ਨੇ ਉਹਨਾਂ ਨੇ ਕਮਲ ਦੀ ਮਿਸਾਲ, ਸੂਰਜ ਦੀ ਮਿਸਾਲ, ਏਦਾਂ ਦੀਆਂ ਮਿਸਾਲਾਂ ਬੜੀਆਂ ਦਿੱਤੀਆਂ ਨੇ। ਉਹਨਾਂ ਨੇ ਫਾਰਸੀ ਵਾਲੇ ਨੇ ਹੁਮਾਂ ਦੀਆਂ ਬੜੀਆਂ ਮਿਸਾਲਾਂ ਦਿੱਤੀਆਂ ਨੇ। ਉਹ ਕਹਿੰਦੇ ਉਹ ਪੰਛੀ ਉੱਡਦਾ ਉੱਡਦਾ ਜਿਹਦੇ ਸਿਰ ਤੋਂ ਲੰਘ ਜਾਵੇ ਤੇ ਉਹ ਬੰਦਾ ਬਾਦਸ਼ਾਹ ਬਣ ਜਾਂਦਾ। ਮਹਾਰਾਜ ਕਹਿੰਦੇ ਔਰੰਗਜ਼ੇਬ, ਜਿਹਦੇ ਸਿਰ ਤੇ ਹੁਮਾਂ ਦਾ ਛਾਇਆ ਹੋਵੇ, ਯਾਨੀ ਸਭ ਤੋਂ ਵੱਡੇ ਪੰਛੀ ਦਾ ਛਾਇਆ ਹੋਵੇ, ਕਾਂ ਉਹਦਾ ਕੁਝ ਨਹੀਂ ਵਿਗਾੜ ਸਕਦੇ। ਮੇਰੇ ਸਿਰ ਤੇ ਅਕਾਲ ਪੁਰਖ ਦਾ ਛਾਇਆ ਹੈ, ਤੇਰੇ ਵਰਗੇ ਕਾਂ ਮੇਰਾ ਕੀ ਵਿਗਾੜ ਸਕਦੇ। ਔਰੰਗਜ਼ੇਬ ਨੂੰ ਕਾਂ ਕਹਿ ਦਿੱਤਾ ਦਸਵੇਂ ਪਾਤਸ਼ਾਹ ਨੇ, ਬੜੇ ਤਰੀਕੇ ਨਾਲ, ਬੜੇ ਢੰਗ ਨਾਲ, ਬੜੇ ਵਿਅੰਗ ਨਾਲ ਕਿਹਾ। ਕਹਿੰਦੇ ਤੇਰੇ ਵਰਗੇ ਕਾਂ ਕੀ ਵਿਗਾੜ ਸਕਦੇ ਨੇ, ਮੇਰੇ ਸਿਰ ਤੇ ਮੇਰੇ ਵਾਹਿਗੁਰੂ ਦਾ ਹੱਥ ਹੈ, ਜਿਹਦਾ ਰਾਖਾ ਉਹ ਵਾਹਿਗੁਰੂ ਹੈ। ਜਾ ਕਾ ਮੀਤ ਸਾਜਨ ਹੈ ਸਮੀਆਂ, ਇਸ ਜਨ ਕੋ ਕਹੋ ਕਾ ਕੀ ਕਮੀਆਂ, ਜਾ ਕੀ ਪ੍ਰੀਤ ਕੋ ਬਿੰਦ ਸਿਉ ਲਾਗੀ, ਦੁੱਖ ਦਰਦ ਪ੍ਰਮਤਾ ਕਾ ਭਾਗੀ। ਮਹਾਰਾਜ ਸਾਹਿਬ ਜੀ ਕਹਿ ਰਹੇ ਨੇ, ਜਾ ਕੋ ਰਾਖੇ ਆਪਣੀ ਸਰਨਾਈ, ਜਿਸ ਨੂੰ ਵਾਹਿਗੁਰੂ ਆਪਣੀ ਸ਼ਰਨ ਵਿਚ ਰੱਖ ਲੈਂਦਾ ਹੈ,
ਸਾਚੇ ਲਾਗੈ ਸਾਚਾ ਫਲ ਪਾਈ।
ਉਹ ਬੰਦਾ ਸੱਚੇ ਵਾਹਿਗੁਰੂ ਨਾਲ ਲੱਗਾ ਰਹਿੰਦਾ, ਜੁੜਿਆ ਰਹਿੰਦਾ, ਵਾਹਿਗੁਰੂ 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 ਜਪਦਾ ਰਹਿੰਦਾ। ਜੋ ਸੱਚੇ ਨਾਮ ਦੀ ਕਮਾਈ ਕਰਦਾ ਉਹਨੂੰ ਸੱਚਾ ਫਲ ਮਿਲਦਾ। ਸੱਚਾ ਫਲ ਕੀ ਮਿਲਦਾ? ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ, ਪਰਮੇਸ਼ਰ ਦੇ ਸਰੂਪ ਦੇ ਪ੍ਰਤੱਖ ਦਰਸ਼ਨ ਹੁੰਦੇ ਨੇ, ਆਤਮਾ ਤੇ ਪਰਮਾਤਮਾ ਦੀ ਇਕ ਮਿਕਤਾ ਹੋ ਜਾਂਦੀ ਹੈ। ਉਹਨੂੰ ਫਲ ਮਿਲਦਾ ਕਿ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਉਹਦੀ ਰੂਹ, ਉਹਦੀ ਆਤਮਾ ਪਰਮਾਤਮਾ ਵਿਚ ਲੀਨ ਹੋ ਜਾਂਦੀ ਹੈ, ਉਹਦਾ ਜਨਮ ਮਰਨ ਕੱਟਿਆ ਜਾਂਦਾ, ਉਹਦੇ ਸਾਰੇ ਦੁੱਖਾਂ ਦਾ ਹੀ ਧਵੰਸ ਹੋ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਹ ਦੁਨੀਆਂ ਚ ਆਪਾਂ ਜਿੰਨੇ ਵੀ ਜੀਵ ਆ ਸਾਰੇ ਸੁੱਖ ਚਾਹੁੰਦੇ ਆ, ਦੁੱਖ ਨੀ ਕੋਈ ਚਾਹੁੰਦਾ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਤੇ ਸੁੱਖ ਦੀ ਪ੍ਰਾਪਤੀ ਉਦੋਂ ਹੋਣੀ ਹੈ ਜਦੋਂ ਅਕਾਲ ਪੁਰਖ ਸੁੱਖ ਸਰੂਪ ਪਰਮੇਸ਼ਰ ਚ ਸਾਡੀ ਆਤਮਾ ਲੀਨ ਹੋ ਜਾਣੀ ਹੈ। ਉਸ ਤੋਂ ਪਹਿਲਾਂ ਸੁੱਖ ਨਹੀਂ ਜੇ। ਉਸ ਤੋਂ ਪਹਿਲਾਂ ਜਿੰਨੇ ਵੀ ਸੁੱਖ ਨੇ, ਇਸ ਧਰਤੀ ਦੇ ਸੁੱਖ ਤਾਂ ਆਪਾਂ ਦੇਖੇ ਹੀ ਨੇ। ਆ ਬਿਜਲੀ ਬੜਾ ਸੁੱਖ ਦਿੰਦੀ ਹੈ, ਨੰਗੀ ਤਾਰ ਨੂੰ ਹੱਥ ਲਾ ਕੇ ਵੇਖੋ, ਦੁੱਖ ਵੀ ਬੜਾ ਦਿੰਦੀ ਹੈ। ਗੱਡੀਆਂ ਕਾਰਾਂ ਸੁੱਖ ਬੜਾ ਦਿੰਦੀਆਂ ਨੇ, ਪਰ ਜੇ ਐਕਸੀਡੈਂਟ ਹੋ ਜਾਵੇ ਦੁੱਖ ਵੀ ਬੜਾ ਦਿੰਦੀਆਂ ਨੇ। ਬੱਚੇ ਸਾਨੂੰ ਸੁੱਖ ਬੜਾ ਦਿੰਦੇ ਨੇ, ਪਰ ਜੇ ਨਲਾਇਕ ਹੋ ਜਾਣ ਦੁੱਖ ਵੀ ਬੜਾ ਦਿੰਦੇ ਨੇ। ਦੁਨੀਆਂ ਦੀ ਕੋਈ ਸ਼ੈ ਐਸੀ ਨਹੀਂ, ਆ ਗਰਮ ਕੱਪੜੇ ਬੜਾ ਸੁੱਖ ਦਿੰਦੇ ਨੇ, ਪਰ ਜੇ ਗਰਮੀ ਚ ਪਾਣੇ ਪੈ ਜਾਣ ਦੁੱਖ ਵੀ ਬੜਾ ਦਿੰਦੇ ਨੇ। ਕੋਈ ਚੀਜ਼ ਐਸੀ ਨਹੀਂ ਜਿਹੜੀ ਦੁੱਖ ਨਾ ਦਿੰਦੀ ਹੋਵੇ। ਫਿਰ ਕਹਿੰਦੇ ਸਵਰਗਾਂ ਦੇ ਸੁੱਖ ਬੜੇ ਨੇ, ਤੇ ਕਈ ਲੋਕ ਧਰਤੀ ਦੇ ਸੁੱਖਾਂ ਨੂੰ ਛੱਡ ਕੇ ਸਵਰਗਾਂ ਦੇ ਸੁੱਖਾਂ ਵਾਸਤੇ ਤਪ ਕਰਦੇ ਨੇ, ਪੁੱਠੇ ਲਟਕਦੇ ਨੇ, ਬੜੇ ਬੜੇ ਹੱਠ ਤਪ ਕਰਦੇ ਨੇ ਵੀ ਮਰਨ ਤੋਂ ਬਾਅਦ ਅਸੀਂ ਸਵਰਗ ਜਾ ਕੇ ਸਵਰਗ ਦੇ ਸੁੱਖ ਭੋਗਾਂਗੇ। ਪਰ ਸਵਰਗ ਦੇ ਸੁੱਖ ਵੀ ਓਨਾ ਚਿਰ ਮਿਲਦੇ ਨੇ ਜਿੰਨਾ ਚਿਰ ਜਪ ਤਪ ਹੋਵੇ। ਜਦੋਂ ਉਹ ਜਪ ਤਪ ਦਾ ਫਲ ਖਤਮ ਹੋ ਜਾਵੇ, ਸਵਰਗਾਂ ਵਿੱਚੋਂ ਵੀ ਕੱਢ ਦਿੱਤਾ ਜਾਂਦਾ, ਜਾ ਫਿਰ ਨਰਕਾਂ ਵਿੱਚ। ਇਸ ਕਰਕੇ ਗੁਰੂ ਦਾ ਸਿੱਖ ਸਵਰਗ ਦੀ ਵੀ ਆਸ ਨਹੀਂ ਕਰਦਾ। ਸਵਰਗ ਵਾਸਨਾ ਬਚੀਏ ਡਰੀਏ ਨਾ, ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ, ਮਨੈ ਨਾ ਕੀਜੈ ਆਸ। ਗੁਰੂ ਦੇ ਸਿੱਖ ਨੂੰ ਸਵਰਗਾਂ ਦੀ ਇੱਛਾ ਨਹੀਂ ਹੁੰਦੀ, ਉਹਨੂੰ ਨਰਕਾਂ ਦਾ ਵੀ ਡਰ ਨਹੀਂ ਹੁੰਦਾ। ਉਹ ਤਾਂ ਕਹਿੰਦਾ ਕਬੀਰ, ਸਵਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤਿਆ ਰਿਆ। ਕਿ ਮਹਾਰਾਜ ਕਲਗੀਆਂ ਵਾਲਿਆ ਆਪਣੇ ਚਰਨਾਂ ਦੀ ਮੌਜ ਵਿਚ ਰੱਖ ਲਈ, ਹੋਰ ਕੁਛ ਨੀ, ਜੇ ਨਰਕਾਂ ਵਿਚ ਵੀ ਭੇਜੇਗਾ ਤਾਂ ਵੀ ਚਲੇ ਜਾਵਾਂਗੇ, ਪਰ ਤੇਰਾ ਸਿਮਰਨ ਕੋਲ ਹੋਵੇਗਾ ਫਿਰ ਨਰਕ ਵੀ ਨਹੀਂ ਲੱਗੇਗਾ। ਨਰਕ ਨਾ ਏ ਸਾਧ ਸੰਗ, ਕੌੜੀ ਬਾਵਨ ਅੱਖਰੀ ਚ ਮਹਾਰਾਜ ਕਹਿੰਦੇ ਸਾਧ ਸੰਗਤ ਹੋਵੇ ਫਿਰ ਨਰਕ ਦੀ ਵੀ ਪਰਵਾਹ ਕੋਈ ਨੀ, ਨਰਕ ਜਾਂਦਾ ਹੀ ਨੀ, ਤੇ ਸਵਰਗ ਦੀ ਵੀ ਇੱਛਾ ਕੋਈ ਨੀ। ਉੱਪਰਲੀ ਕੋਈ ਹੋਰ ਹੀ ਪਦਵੀ ਹੈ ਜਿੱਥੇ ਗੁਰੂ ਦੇ ਸਿੱਖ ਦੀ ਪਹੁੰਚ ਹੈ। ਜਾ ਕੋ ਰਾਖੈ ਆਪਣੀ ਸਰਣਾਈ, ਸਾਚੇ ਲਾਗੈ ਸਾਚਾ ਫਲ ਪਾਈ। ਉਹ ਸੱਚੇ ਨਾਮ ਨਾਲ ਲੱਗਾ ਹੋਇਆ ਸੱਚੇ ਵਾਹਿਗੁਰੂ ਦੀ ਬ੍ਰਹਮ ਦੀ ਪ੍ਰਾਪਤੀ ਕਰ ਲੈਂਦਾ ਹੈ, ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦਾ ਹੈ।
ਰੇ ਜਨ ਕੈ ਸਿਉ ਕਰਹੋ ਪੁਕਾਰਾ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੇ ਬੰਦੇ, ਆਪਣੀ ਸੇਫਟੀ ਵਾਸਤੇ, ਆਪਣੀ ਰੱਖਿਆ ਵਾਸਤੇ ਕਿਸੇ ਰਾਜੇ ਮਹਾਰਾਜੇ ਅੱਗੇ ਕਾਹਦੀ ਪੁਕਾਰ ਕਰਦਾ, ਕਿ ਤੇਰੀ ਕਾਹਦੀ ਰੱਖਿਆ ਕਰ ਲੈਣਗੇ। ਰੇ ਜਨ ਕੈ ਸਿਉ ਕਰੋ ਪੁਕਾਰਾ, ਕਿਹਦੇ ਅੱਗੇ ਰੋਂਦਾ ਫਿਰਦਾ। ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਬੰਦੇ ਦਾ ਭਰੋਸਾ ਨਾ ਰੱਖ, ਬੰਦਾ ਤੇਰੀ ਸੇਫਟੀ ਨਹੀਂ ਕਰ ਸਕਦਾ। ਜਹਾਂਗੀਰ ਬਾਦਸ਼ਾਹ ਕੋਲ ਸਿੱਖ ਗਿਆ ਸੀ ਨਾ ਟਕਾ ਲੈ ਕੇ ਅਰਦਾਸ ਕਰਨ, ਬਾਦਸ਼ਾਹ ਦੇ ਅੱਗੇ ਟਕਾ ਰੱਖ ਕੇ ਅਰਦਾਸ ਕਰਨ ਲੱਗ ਪਿਆ, ਕਹਿੰਦਾ ਮੇਰੀ ਪਰਲੋਕ ਵਿਚ ਸਹਾਇਤਾ ਕਰੀ। ਬਾਦਸ਼ਾਹ ਨੂੰ ਸ਼ੰਕਾ ਸੀ ਵੀ ਗੁਰੂ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ, ਮੈਨੂੰ ਕਿਉਂ ਨੀ ਕਹਿੰਦੇ, ਪੁੱਛਿਆ ਵੀ ਸੀ ਮਹਾਰਾਜ ਤੋਂ। ਤੇ ਜਦੋਂ ਸਿੱਖ ਨੇ ਆਖਿਆ ਵੀ ਸੱਚੇ ਪਾਤਸ਼ਾਹ ਪ੍ਰਲੋਕ ਵਿਚ ਮੇਰੀ ਸਹਾਇਤਾ ਕਰੀ, ਬਾਦਸ਼ਾਹ ਦੀਆਂ ਅੱਖਾਂ ਖੁੱਲ ਗਈਆਂ। ਕਹਿਣ ਲੱਗਾ ਸਿੱਖਾ, ਸੱਚੇ ਪਾਤਸ਼ਾਹ ਦੇ ਨਾਲ ਦੇ ਤੰਬੂ ਚ ਬੈਠੇ ਨੇ, ਮੈਂ ਤੇ ਝੂਠਾ ਪਾਤਸ਼ਾਹ, ਜਿੱਥੋਂ ਦੀ ਤੂੰ ਗੱਲ ਕਰਦਾ ਉੱਥੇ ਸਹਾਇਤਾ ਤੇਰੀ ਤਾਂ ਕੀ ਕਰਨੀ ਹੈ, ਮੈਨੂੰ ਆਪਣੀ ਸਹਾਇਤਾ ਦਾ ਫਿਕਰ ਹੈ ਵੀ ਮੇਰਾ ਉੱਥੇ ਕੀ ਬਣੇਗਾ, ਉੱਥੇ ਮੇਰੀ ਕੋਈ ਪਹੁੰਚ ਨਹੀਂ, ਉੱਥੇ ਮੇਰੀ ਕੋਈ ਸਮਰੱਥਾ ਨਹੀਂ, ਉੱਥੇ ਮੇਰੇ ਨਾਲ ਕੀ ਸਲੂਕ ਹੋਣਾ, ਜਮਦੂਤਾਂ ਨੇ ਕੀ ਕਰਨਾ ਮੈਂ ਨਹੀਂ ਜਾਣਦਾ, ਪਰ ਜਿਹੜੇ ਗੁਰੂ ਸੱਚੇ ਪਾਤਸ਼ਾਹ ਨਾਲ ਦੇ ਤੰਬੂ ਚ ਬੈਠੇ ਨੇ ਉਹ ਲੋਕ ਦੇ ਵੀ ਰਾਖੇ ਨੇ, ਪਰਲੋਕ ਦੇ ਵੀ ਰਾਖੇ ਨੇ। ਇਸ ਕਰਕੇ ਗੁਰੂ ਅਮਰਦਾਸ ਕਹਿੰਦੇ ਹੇ ਭਾਈ ਗੁਰੂ ਕੇ ਪਿਆਰਿਓ, ਰੇ ਜਨ ਕੈਸਿਓ ਕਰੋ ਪੁਕਾਰਾ, ਕਿਹਦੇ ਅੱਗੇ ਪੁਕਾਰਾਂ ਕਰਦੇ ਫਿਰਦੇ ਹੋ, ਕਿਹਦੇ ਅੱਗੇ ਤਰਲੇ ਕੱਢਦੇ ਫਿਰਦੇ ਹੋ ਵੀ ਸਾਡੀ ਰੱਖਿਆ ਕਰੋ, ਕੋਈ ਤੁਹਾਡੀ ਰੱਖਿਆ ਨਹੀਂ ਕਰ ਸਕਦਾ ਅਕਾਲ ਪੁਰਖ ਤੋਂ ਬਿਨਾ। ਹਾਂਜੀ,
ਹੁਕਮੇ ਹੁਆ ਹੁਕਮੇ ਵਰਤਾਰਾ।
ਇਹ ਸਾਰੀ ਖੇਡ ਹੁਕਮ ਦੀ ਹੈ, ਸਾਰਾ ਸੰਸਾਰ ਹੁਕਮ ਤੋਂ ਬਣਿਆ, ਹੁਕਮ ਦਾ ਹੀ ਵਰਤਾਰਾ ਵਰਤ ਰਿਹਾ। ਜਿਹੜਾ ਦੁੱਖ ਤੁਹਾਡੇ ਵੱਲ ਤੁਰਿਆ ਹੁੰਦਾ ਉਹ ਵੀ ਹੁਕਮ ਚ ਹੀ ਆ ਰਿਹਾ, ਉਹ ਤੱਤੀ ਤਵੀ ਵੀ ਹੁਕਮ ਵਿਚ ਹੈ, ਉਹ ਆਰਾ ਵੀ ਭਾਈ ਮਤੀ ਦਾਸ ਨੂੰ ਹੁਕਮ ਵਿਚ ਨਜ਼ਰ ਆਇਆ, ਉਹ ਉਬਲਦੀ ਦੇਗ ਵੀ ਉਹ ਭਾਈ ਸਤੀ ਦਾਸ ਦੇ ਆਲੇ ਦੁਆਲੇ ਲਪੇਟੀ ਹੋਈ ਰੂਈ ਤੇ ਉਹਨੂੰ ਪਾ ਕੇ ਮਿੱਟੀ ਦਾ ਤੇਲ ਲਾਈ ਹੋਈ ਅੱਗ ਵੀ ਹੁਕਮ ਦਾ ਹੀ ਰੂਪ ਨਜ਼ਰ ਆਇਆ। ਇਸ ਕਰਕੇ ਕਹਿੰਦੇ ਨੇ ਉਹ ਹੁਕਮ ਦਾ ਵਰਤਾਰਾ ਹੈ, ਹੁਕਮ ਦੇ ਵਰਤਾਰੇ ਵਿਚ ਆ ਜਾਓ ਤੁਹਾਡੇ ਦੁੱਖ ਕੱਟੇ ਜਾਣਗੇ। ਤੇ ਜੇ ਤੁਸੀਂ ਏਦਾਂ ਦੁੱਖਾਂ ਤੋਂ ਭੱਜੋਗੇ, ਇਧਰ ਉਧਰ ਸੱਜੇ ਖੱਬੇ ਹੋਵੋਗੇ, ਭੱਜ ਨਹੀਂ ਸਕੋਗੇ। ਦਸਵੇਂ ਪਾਤਸ਼ਾਹ ਦੇ ਬਚਨ ਨੇ ਜੋ ਕਹੂੰ ਕਾਲ ਤੇ ਭੱਜ ਕੇ ਬਾਚੀਏ, ਜੇ ਕੋਈ ਕਹੇ ਵੀ ਮੈਂ ਮੌਤ ਤੋਂ, ਕਾਲ ਤੋਂ, ਮੁਸੀਬਤਾਂ ਤੋਂ, ਦੁੱਖਾਂ ਤੋਂ ਦੌੜ ਕੇ ਭੱਜ ਜਾਵਾਂਗਾ, ਤੋ ਕਹੋ ਕੁੰਟ ਬਿਖੈ ਭੱਜ ਜਾਈ ਹੈ, ਕਿਹੜੇ ਕੋਨੇ ਚ ਭੱਜ ਕੇ ਜਾਏਗਾ। ਆਗੇ ਹੀ ਕਾਲ ਧਰੇ ਅਸ ਗਾਜਤ ਛਾਜਤ ਹੈ ਜਿਹ ਤੇ ਨਸ ਆਈਏ, ਐਸੋ ਨਾ ਕਹਿ ਗਿਓ ਕੋਈ ਸੋ ਦਾਵਰੇ, ਜਾਹੇ ਉਪਾਪ ਸੋ ਘਾਪ ਬਚਈਏ, ਜਾ ਤੇ ਨਾ ਛੁੱਟੀਏ ਮੂੜ ਕਹੂੰ, ਹੱਸ ਤਾਂ ਕੀ ਨਾ ਕਿਉਂ ਸਰਨਾਗਤ ਜਾਈਏ। ਜਿਸ ਵਾਹਿਗੁਰੂ ਅਕਾਲ ਪੁਰਖ ਦੇ ਭਾਣੇ ਤੋਂ ਕੋਈ ਬਾਗੀ ਹੋ ਨਹੀਂ ਸਕਦਾ, ਉਸੇ ਦੀ ਸ਼ਰਨ ਪੈ ਜਾਓ, ਜੋ ਕਰੇਗਾ ਠੀਕ ਹੀ ਕਰੇਗਾ। ਹਾਂਜੀ, ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਥਨ ਕਰਦੇ,
ਇਹੋ ਆਕਾਰ ਤੇਰਾ ਹੈ ਧਾਰਾ।
ਇਹ ਮੇਰੇ ਵਾਹਿਗੁਰੂ ਆ ਜਿੰਨਾ ਵੀ ਪਸਾਰਾ ਹੈ ਤੇਰਾ ਹੀ ਹੈ, ਜੜ ਚੇਤਨ ਮਾਇਆ ਦਾ ਜਿੰਨਾ ਰੂਪ ਹੈ ਤੂੰ ਆਪ ਹੀ ਧਾਰਨ ਕੀਤਾ ਹੋਇਆ ਹੈ।
ਖਿਨ ਮਹਿ ਬਿਨਸੈ ਕਰਤ ਨਾ ਲਾਗੈ ਬਾਰਾ।
ਵਾਹਿਗੁਰੂ ਤੇਰੇ ਭਾਣੇ ਵਿਚ ਹੀ ਪੈਦਾ ਹੁੰਦਾ, ਤੇਰੇ ਭਾਣੇ ਵਿਚ ਹੀ ਦੁਨੀਆਂ ਖਤਮ ਹੁੰਦੀ ਹੈ, ਤੇ ਦੁਬਾਰਾ ਬਣਾਉਣੀ ਹੁੰਦੀ ਫਿਰ ਵੀ ਦੇਰ ਨਹੀਂ ਲਾਉਂਦਾ, ਇੱਕ ਮਿੰਟ ਵਿਚ ਹੀ ਰਚ ਦਿੰਦੇ। ਇਹ ਸਰੀਰ ਵੀ ਬਣਦੇ ਨੇ, ਬਿਨਸਦੇ ਨੇ ਫਿਰ ਬਣ ਜਾਂਦੇ ਨੇ, ਏਦਾਂ ਦੇ ਸਰੀਰ ਅਸੀਂ ਪਤਾ ਨੀ ਕਿੰਨੀ ਵਾਰੀ ਧਾਰਨ ਕੀਤੇ ਨੇ। ਆ ਜਿਹੜੇ ਸਰੀਰ ਨੂੰ ਅਸੀਂ ਮੋਹ ਕਰਦੇ ਹਾਂ, ਜਿਹੜੀ ਫੈਮਿਲੀ ਨੂੰ ਅਸੀਂ ਮੋਹ ਕਰਦੇ ਹਾਂ, ਮਹਾਰਾਜ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ, ਲੱਖਾਂ ਕਰੋੜਾਂ ਵਾਰੀ ਮਿਲੇ ਨੇ, ਲੱਖਾਂ ਕਰੋੜਾਂ ਵਾਰੀ ਗਏ ਨੇ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਇਸ ਕਰਕੇ ਵਾਹਿਗੁਰੂ ਪਤਾ ਨੀ ਕਿੰਨੀ ਵਾਰੀ ਇਹ ਸਰੀਰ ਬਣਾਉਂਦਾ ਫਿਰ ਢਾਂਦਾ, ਫਿਰ ਬਣਾ ਦਿੰਦਾ। ਐਸੇ ਕਰਦਿਆਂ ਉਹਨੂੰ ਦੇਰ ਨਹੀਂ ਲੱਗਦੀ।
ਕਰ ਪ੍ਰਸਾਦ ਇੱਕ ਖੇਲ ਦਿਖਾਇਆ,
ਉਸ ਵਾਹਿਗੁਰੂ ਨੇ ਕਿਰਪਾ ਕਰਕੇ ਇੱਕ ਕੌਤਕ ਦਿਖਾਇਆ ਹੈ।
ਗੁਰ ਕਿਰਪਾ ਤੇ ਪਰਮ ਪਦ ਪਾਇਆ,
ਗੁਰੂ ਦੀ ਕਿਰਪਾ ਨਾਲ ਸਿੱਖਾਂ ਨੂੰ ਬ੍ਰਹਮ ਗਿਆਨ ਦੀ ਪਰਮ ਪਦਵੀ ਦਿਖਾ ਦਿੱਤੀ ਹੈ। ਬਾਕੀ ਸੰਸਾਰ ਜੰਮਣ ਮਰਨ ਦੇ ਚੱਕਰ ਚ ਪਿਆ ਹੋਇਆ, ਪਰ ਜਿਨ੍ਹਾਂ ਤੇ ਉਹਨੇ ਕਿਰਪਾ ਕੀਤੀ, ਜਿਨ੍ਹਾਂ ਦੀ ਬਾਂਹ ਫੜੀ ਹੈ, ਜਿਹੜੇ ਗੁਰੂ ਵਾਲੇ ਬਣਾਏ ਨੇ, ਉਹਨਾਂ ਨੂੰ ਉਹ ਨਜ਼ਾਰੇ ਦਿਖਾ ਦਿੱਤੇ ਨੇ ਜਿਹੜੇ ਸੰਸਾਰੀ ਜੀਵਾਂ ਨੂੰ ਨਹੀਂ ਪ੍ਰਾਪਤ ਹੋਏ।
ਕਹਿਤ ਨਾਨਕ ਮਾਰ ਜੀਵਾਲੇ ਸੋਏ,
ਸਤਿਗੁਰੂ ਮਹਾਰਾਜ ਸਾਹਿਬ ਜੀ ਗੁਰੂ ਅਮਰਦਾਸ ਜੀ ਫਰਮਾਨ ਕਰਦੇ, ਮਾਰਦਾ ਵੀ ਉਹੀ ਹੈ ਤੇ ਜੀਵਾਂਦਾ ਵੀ ਉਹੀ ਹੈ। ਉਸ ਤੋਂ ਬਿਨਾਂ ਹਰ ਬਿਨ ਕੋਈ ਮਾਰ ਜੀਵਾਲ ਨਾ ਸਕੇ, ਮਨ ਹੋਏ ਨਿਚਿੰਦ ਨਿਸਲ ਹੋਏ ਰਹੀ ਹੈ। ਹਾਂਜੀ,
ਐਸਾ ਬੂਝੋ ਭਰਮ ਨਾ ਭੁੱਲੋ ਕੋਏ,
ਐਸਾ ਸਮਝ ਕੇ ਭਰਮ ਤੋਂ ਨਿਕਲ ਜਾਓ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭਾਣੇ ਵਿਚ ਆ ਜਾਓ, ਸੁਖੀ ਹੋ ਜਾਓਗੇ। ਸੋ ਇਹ ਪਾਵਨ ਬਚਨ ਸਤਿਗੁਰੂ ਅਮਰਦਾਸ ਸਾਹਿਬ ਦੇ ਸੰਗਤਾਂ ਨਾਲ ਸਾਂਝੇ ਕੀਤੇ, ਤੇ ਅੱਜ ਕਲਗੀਆਂ ਵਾਲੇ ਪਾਤਸ਼ਾਹ ਦੇ ਗੁਰਤਾ ਗੱਦੀ ਦਿਵਸ ਦੇ ਸੰਬੰਧ ਵਿਚ ਸੰਖੇਪ ਜੀ ਵਿਚਾਰ ਸੰਗਤਾਂ ਨਾਲ ਸਾਂਝੀ ਕੀਤੀ। ਸਾਧ ਸੰਗਤ ਜੀ, ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਬਖਸ਼ ਲੈਣਾ, ਦੋ ਤਿੰਨ ਮਿੰਟ ਵਾਧੂ ਹੋ ਗਏ, ਉਹਦੀ ਅਰਦਾਸ ਖਿਮਾ ਦੀ ਯਾਚਨਾ ਕਰਦਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।